भले माहे दिवस मूरत भले माहे दिवस मूरत भले जिसको नदर करे माहे दिवस मूरत भले जिसको नदर करे नानक मंगे दर्शदा कृपा करो हरे बैसाख सुहाना बैसाख सुहाना
हर सोए
ਸੁਹਾਵਾ ਤਾਂ ਲੱਗੇ ਜਾਂ سکاں جیسے کر حل میرے یار
ہمرا من بے راگ برنگ بیا ہمرا من بے راگ برنگ بیا ہر درسن میت قید
جیسے الکملا بن رہ نہ سکے جیسے الکملا بن رہ نہ سکے
تان من تھن پنڈ پران جاہو جلال تس کو ات شام اشٹ روپ نشٹا الکسہ گرو مہاراج جی دا پرم پوتر ہردا تے اپنا ہی روپ گرو خالصہ سات سنگت مالک بھائی جیو پیار ستکار اتشاہ اما زو شو چاو ਉਮਾਹ ਨਾਲ ਸੰਪੂਰਨ ਫਤਿਹ ਗਜਾਲੋ ਜੀ ਵਾਹਿਗੁਰੂ ਜੀ ਕਾ ਖਾਲਸਾ। ਜਿਤਨੀ ਦਾਸ ਨੇ ਪ੍ਰੇਰਨਾ ਸ਼ਬਦਾਂ ਦੁਆਰਾ ਦਿੱਤੀ ਹੈ ਮੇਰੀ ਤਸੱਲੀ ਨੇ ਹੋਈ ਇੱਕ ਵਾਰੀ ਫਿਰ ਉਚਾਰੋ
ਵਾਹਿਗੁਰੂ ਜੀ ਕਾ
ਖਾਲਸਾ। ਇੰਨੀ ਫਤਿਹ ਦਾ ਉੱਤਰ ਤੇ ਆਪ ਜੇ ਮੈਂ ਇੱਕੋ ਵਾਰੀ ਕਹਿੰਦਾ ਖਾਲਸਾ ਜੀ ਵਜਾਓ ਫਤਿਹ ਤਾਂ ਇੰਨੀ ਕਮਜ਼ੋਰੀ ਨਾਲ ਦਿੰਦੇ ਤਾਂ ਵਜਾ ਸੀ ਮੈਂ ਤੇ ਬੜੇ ਸ਼ਬਦਾਂ ਦੀ ਭਰਮਾਰ ਨਾਲ ਇਲਤਜਾ ਕੀਤੀ ਸੀ ਤੋ ਇੱਕ ਵਾਰੀ ਫਿਰ ਕਿਰਪਾਲਤਾ ਕਰੋ ਉਚਾਰਨ ਕਰੋ ਜੀ
ਵਾਹਿਗੁਰੂ ਜੀ ਕਾ ਖਾਲਸਾ।
ਲੱਖ ਲੱਖ ਵਧਾਈਆਂ ਹੋਵਣ ਆਪ ਜੀ ਨੂੰ ਆਪਣੇ ਹੀ ਪਵਿੱਤਰ ਪ੍ਰਕਾਸ਼ ਦਿਨ ਦੀਆਂ ਕੋਟਾਨ ਕੋਟ ਮੁਬਾਰਕਾਂ ਹੋਵਣ ਸ੍ਰਿਸ਼ਟੀ ਦੇ ਕੋਨੇ ਕੋਨੇ ਅੰਦਰ ਸੁਸ਼ੋਭਿਤ ਗੁਰੂ ਨਾਨਕ ਨਾਮ ਲੇਵਾਂ ਨੂੰ ਅੱਜ ਦੀ ਪਵਿੱਤਰ ਵੈਸਾਖੀ ਦੀਆਂ ਅਨੰਤ ਬੇਅੰਤ ਖੁਸ਼ੀਆਂ ਮੁਸਰਤਾਂ ਸ਼ਾਦਮਾਨੀਆਂ ਤੇ ਮੁਬਾਰਕਾਂ ਹੋਵਣ ਦੀਨ ਦੁਨੀਆਂ ਲੋਕ ਪਰਲੋਕ ਤੇ ਸੂਖਸ਼ਮ ਆਤਮਾਵਾਂ ਜੋ ਸੱਚਖੰਡ ਵਿੱਚ ਵਸ ਗਈਆਂ ਨੇ ਉਹਨਾਂ ਨੂੰ ਇਸ ਪਵਿੱਤਰ ਵੈਸਾਖੀ ਦੀਆਂ ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਾਹੀਂ ਦੁਨੀਆਂ ਉੱਤੇ ਇੱਕ ਨਵ ਜੀਵਨ ਲਿਆਂਦਾ ਅਤੇ ਜਿਤਨਾ ਨਾਸ ਫਖਰ ਗੌਰਵ ਇਸ ਦਿਨ ਤੇ ਕੀਤਾ ਜਾਏ ਉਹ ਵਜਾ ਹੈ ਇਸ ਲਈ ਸਮਰਥਕ ਬੈਠੀਆਂ ਸੰਗਤਾਂ ਨੂੰ ਦੇਸ਼ਾਂ ਦੇ ਸੰਤਰਾਂ ਵਿੱਚ ਸੁਸ਼ੋਭਿਤ ਅੱਜ ਦੇ ਦੀਵਾਨ ਸਜਾਉਣ ਵਾਲੀਆਂ ਸੰਗਤਾਂ ਨੂੰ ਆਲਮੇ ਅਰਵਾਹ ਵਿੱਚ ਵਸਣ ਵਾਲੀਆਂ ਰੂਹਾਂ ਨੂੰ ਕੋਟਾਨ ਕੋਟ ਵਧਾਈਆਂ ਕਿਉਂਕਿ ਸਾਡੀ ਅਰਦਾਸ ਦਾ ਇਹ ਅਨਿੱਖੜਵਾਂ ਅੰਗ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਹੈ ਜੇ ਮੈਂ ਇੰਨੀ ਕੁ ਸੀਮਾ ਅੰਦਰ ਬੈਠੀਆਂ ਸੰਗਤਾਂ ਨੂੰ ਵਧਾਈ ਦੇਵਾਂ ਤੇ ਇਹ ਅਰਦਾਸ ਦੇ ਇਹਨਾਂ ਅੱਖਰਾਂ ਦੀ ਸਹੀ ਕਦਰ ਕੀਮਤ ਨਾ ਪਾਈ ਜਾ ਸਕੇਗੀ ਕਿਉਂਕਿ ਅਰਦਾਸ ਦਾ ਇਹ ਹਿੱਸਾ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹਿ ਦੇਗ ਤੇਗ ਫਤਿਹ ਬਿਰਧ ਕੀ ਪੈ ਸ੍ਰੀ ਸਾਹਿਬ ਜੀ ਸਹਾਇ ਤੋ ਪੰਥ ਦੀ ਚੜ੍ਹਦੀ ਕਲਾ ਦੀ ਅੱਜ ਸਾਰਿਆਂ ਨੂੰ ਵਧਾਈ ਹੋਵੇ ਅੱਜ ਦਾ ਪਵਿੱਤਰ ਦਿਨ ਪੰਜਾਬ ਦੀ ਸਰਜ਼ਮੀ ਅੰਦਰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪੁੰਨ ਭੂਮੀ ਉੱਤੇ ਕੇਸਗੜ੍ਹ ਸਾਹਿਬ ਤੇ ਅਨੰਦਗੜ੍ਹ ਸਾਹਿਬ ਦੀ ਮੁਕੱਦਸ ਧਰਤੀ ਉੱਤੇ ਜਿਵੇਂ ਮਨਾਇਆ ਜਾ ਰਿਹਾ ਹੈ ਕਮੇਟੀ ਨੇ ਚੰਦ ਵਰ੍ਹਿਆਂ ਤੋਂ ਖਾਸ ਤੌਰ ਉੱਤੇ ਇਸ ਪੁਰਬ ਨੂੰ ਧੂਮਧਾਮ ਨਾਲ ਮਨਾਉਣ ਵੱਲ ਧਿਆਨ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੋ ਰਹਿ ਰਹਿ ਕੇ ਉਹ ਨਕਸ਼ੇ ਉਹ ਤਸੱਵਰਾਤ ਉਹ ਖਿਆਲਾਤ ਉਹ ਨਕਸ਼ਾ ਜਾਤ ਅੱਖਾਂ ਦੇ ਵਿੱਚ ਮੁਨਕਸ਼ ਹੋ ਰਹੇ ਨੇ ਮੁਨਕਸ਼ ਹੋ ਰਹੇ ਨੇ ਕਿ ਕਿਵੇਂ ਗੁਰੂ ਦੀਆਂ ਸੰਗਤਾਂ ਅੱਜ ਉੱਥੇ ਕਿਰਤ ਕਿਰਤ ਹੋ ਰਹੀਆਂ ਹੋਵਣ ਗਿਆ ਕਿਵੇਂ ਕੇਸਗੜ੍ਹ ਸਾਹਿਬ ਦੀ ਉੱਚੀ ਠੇਰੀ ਤੋਂ ਅੱਜ ਬਾਣੀ ਗੁਰੂ ਜੀ ਦੇ ਕੀਰਤਨ ਰਿਲੇ ਹੋ ਰਹੇ ਹੋਵਣਗੇ ਤੇ ਕਿਵੇਂ ਕੌਮ ਦੇ ਬੜੇ ਬੜੇ ਵਿਦਵਾਨ ਆਲਮ ਫਾਜ਼ਲ ਅਦਿ ਮੁਸੰਨਫ ਲਿਖਾਰੀ ਮੁਤਰਜਮ ਅਤੇ ਬੜੇ ਬੜੇ ਆਮਲ ਬੰਦੇ ਗੁਰਸਿੱਖ ਗੁਰਮੁਖ ਗੁਰਸੰਤ ਭਗਤ ਜਨ ਉੱਥੇ ਇਕੱਠੇ ਹੋ ਕੇ ਕੌਮ ਦੇ ਨਾਂ ਕੋਈ ਸੰਦੇਸ਼ ਦੇ ਰਹੇ ਹੋਵਣਗੇ ਅਸੀਂ ਆਪਣਾ ਹਿੱਸਾ ਇੱਥੋਂ ਹੀ ਪਾ ਰਹੇ ਹਾਂ ਇੱਕ ਵਾਰੀ ਫਿਰ ਪਿਆਰ ਨਾਲ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਧਰਮ ਅੰਦਰ ਮਜ਼ਹਬ ਅੰਦਰ ਧਰਮ ਅੰਦਰ ਅੱਜ ਦੇ ਦਿਨ ਇੱਕ ਪਰਿਵਰਤਨ ਆਇਆ ਸੀ ਮੈਂ ਦੋ ਵਾਰੀ ਮਜ਼ਹਬ ਤੇ ਧਰਮ ਕਿਹਾ ਹੈ ਵੱਖਰੀਆਂ ਚੀਜ਼ਾਂ ਹੁੰਦੀਆਂ ਨੇ ਮਜ਼ਹਬ ਹੋਰ ਹੁੰਦਾ ਹੈ ਧਰਮ ਹੋਰ ਹੁੰਦਾ ਧਰਮ ਤਾਂ ਉਹਦਾ ਵੀ ਹੈ ਜੋ ਰੱਬ ਨੂੰ ਨਹੀਂ ਮੰਨਦਾ ਧਰਮ ਤਾਂ ਉਹਦਾ ਵੀ ਹੈ ਜੋ ਪਰਮੇਸ਼ਰ ਨੂੰ ਇੱਕ ਨਸ਼ਾ ਕਹਿੰਦਾ ਹੈ ਜਾਂ ਤਸੱਵਰ ਕਹਿੰਦਾ ਹੈ ਜਾਂ ਕਈਆਂ ਨੇ ਖਾਣ ਪੀਣ ਵਾਸਤੇ ਲੋਕਾਂ ਲਈ ਹਊਆ ਬਣਾਇਆ ਹੈ ਕੋਈ ਉਹਦਾ ਵੀ ਧਰਮ ਹੈ ਲੇਕਿਨ ਮਜ਼ਹਬ ਕੁਛ ਖਾਸ ਚਿੰਨ੍ਹ ਧਾਰਨ ਕਰਨ ਨੂੰ ਕਹਿੰਦੇ ਨੇ ਦੁਨੀਆਂ ਅੰਦਰ ਕਿਸੇ ਵੀ ਕੌਮ ਮਿਲਤ ਮਜ਼ਹਬ ਨੂੰ ਵੇਖੀਏ ਉਸਦੇ ਕੁਝ ਚਿੰਨ੍ਹ ਹਨ ਉਹਨਾਂ ਦਾ ਧਾਰਨ ਕਰਨਾ ਮਜ਼ਹਬ ਕਹਿਲਾਉਂਦਾ ਹੈ ਲੇਕਿਨ ਇੱਕ ਗੁਣ ਨੇ ਇੱਕ ਪ੍ਰਿੰਸੀਪਲਸ ਨੇ ਇੱਕ ਡਿਊਟੀਜ਼ ਨੇ ਅਤੇ ਇਸੇ ਤਰ੍ਹਾਂ ਵਿਸ਼ੇਸ਼ ਗੁਣ ਨੇ ਜੋ ਸਾਰੀ ਮਨੁੱਖਤਾ ਅੰਦਰ ਸਾਂਝੇ ਹੀ ਹੁੰਦੇ ਨੇ ਉਹਨਾਂ ਨੂੰ ਧਰਮ ਕਹਿੰਦੇ ਇਸ਼ਾਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਮੁੱਲ ਸ਼ਬਦ ਭੰਡਾਰ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਆਲਮਗੀਰ ਧਰਮ ਦਾ ਜ਼ਿਕਰ ਚਿੰਨ੍ਹਾਂ ਦੇ ਰਾਹੀਂ ਕੀਤਾ ਹੈ ਜੈਸਾ ਕਿ ਆਸਾ ਦੀਵਾਰ ਅੰਦਰ ਸੁਨਾਰ ਦਾ ਜ਼ਿਕਰ ਹੈ ਸੁਨਾਰ ਮੀਨ ਜਨੇਊ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਠ ਧਾਗੇ ਦਾ ਜਨੇਊ ਜਨੇਊ ਵੀ ਚਾਰ ਪ੍ਰਕਾਰ ਦਾ ਬ੍ਰਾਹਮਣ ਦਾ ਹੋਰ ਖੱਤਰੀ ਦਾ ਹੋਰ ਸ਼ੂਦਰ ਦਾ ਹੋਰ ਤੇ ਵੈਸ਼ ਦਾ ਹੋਰ ਇਹਨਾਂ ਚਾਰ ਹੀ ਕਿਸਮ ਦੇ ਜਨੇਊਆਂ ਦੇ ਪਾਉਣ ਦੀਆਂ ਰੁੱਤਾਂ ਵੀ ਚਾਰ ਨੇ ਕੇਵਲ ਬ੍ਰਾਹਮਣ ਨੂੰ ਬਸੰਤ ਰੁੱਤ ਵਿੱਚ ਜਨੇਊ ਪੈਂਦਾ ਹੈ ਬਾਕੀ ਸਾਰਿਆਂ ਨੂੰ ਇਸ ਰੁੱਤ ਵਿੱਚ ਜਨੇਊ ਨਹੀਂ ਪਹਿਨਾ ਹੈਗਾ ਪਰ ਗੁਰੂ ਸਾਹਿਬ ਜੀ ਨੇ ਆਖਿਆ ਕਿਸੇ ਰੁੱਤ ਵਿੱਚ ਜਨੇਊ ਪਾਇਆ ਜਾਏ ਤੇ ਕਿਸੇ ਕਿਸਮ ਦਾ ਹੋਵੇ ਜਦ ਤੱਕ ਜਨੇਊ ਪਹਿਨਣ ਦੇ ਨਾਲ ਨਾਲ ਇਹ ਮਜ਼ਹਬੀ ਚਿੰਨ੍ਹ ਦੇ ਨਾਲ ਨਾਲ ਧਰਮ ਨਹੀਂ ਅੰਦਰੋਂ ਸਫੁੱਟ ਹੁੰਦਾ ਦਇਆ ਨਹੀਂ ਆਉਂਦੀ ਸੰਤੋਖ ਨਹੀਂ ਆਉਂਦਾ ਜਤ ਸਤ ਨਹੀਂ ਹੁੰਦਾ ਬੰਦੇ ਅੰਦਰ ਉਹਨਾਂ ਚਿਰ ਤੱਕ ਜਨੇਊ ਦਾ ਸਹੀ ਮਕਸਦ ਹੱਲ ਨਾ ਹੋਇਆ ਦਇਆ ਕਪਾ ਸੰਤੋਖ ਸੂਦ ਜਤ ਗੰਢੀ ਸੱਤ ਵੰਡ ਇਸੇ ਤਰ੍ਹਾਂ ਨਮਾਜ਼ਾਂ ਦਾ ਜ਼ਿਕਰ ਹੈ ਪੰਜ ਵੇਲੇ ਦੀ ਨਮਾਜ਼ ਅਨੇਕਾਂ ਲੋਕ ਅਦਾ ਕਰਦੇ ਨੇ ਲੇਕਿਨ ਇਹ ਨਮਾਜ਼ ਇੱਕੋ ਹੀ ਕੌਮ ਤੱਕ ਮਹਦੂਦ ਹੈ ਸੀਮਤ ਹੈ ਲਿਮਿਟਡ ਹੈ ਨਾਲ ਦਾ ਗੁਆਂਢੀ ਬੰਦਾ ਕੋਈ ਹਿੰਦੂ ਨਮਾਜ਼ ਨਹੀਂ ਪੜ੍ਹਦਾ ਕੋਈ ਈਸਾਈ ਨਮਾਜ਼ ਨਹੀਂ ਪੜ੍ਹਦਾ ਕੇਵਲ ਅਹਿਲੇ ਅਸਲਾਮ ਨਮਾਜ਼ ਗੁਜ਼ਾਰਦੇ ਨੇ ਅੱਛੀ ਚੀਜ਼ ਹੈ ਪੈਗੰਬਰਾਂ ਬਖਸ਼ੀ ਹੈ ਬਾਬੇ ਨਾਨਕ ਨੇ ਆਖਿਆ ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ ਜੋ ਮਜ਼ਹਬੀ ਬਾਤ ਹੈ ਜੇ ਧਰਮ ਦਾ ਚਿੰਨ੍ਹ ਨਹੀਂ ਸਾਹਮਣੇ ਆਇਆ ਤੇ ਨਮਾਜ਼ਾਂ ਕਈ ਵਾਰੀ ਹੰਕਾਰ ਦਾ ਕਾਰਨ ਬਣ ਜਾਣਗੀਆਂ ਮਹਾਰਾਜ ਪੰਜਾਂ ਨਮਾਜ਼ਾਂ ਨਾਲ ਧਰਮ ਕਿਹੜਾ ਹੈ ਜੇ ਨਮਾਜ਼ਾਂ ਪਦਾ ਕਰਨੀਆਂ ਮਜ਼ਹਬ ਹੈ ਤਾਂ ਧਰਮ ਕੀ ਹੋਇਆ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਪੰਜ ਨਮਾਜ਼ਾਂ ਵਖਤ ਪੰਜ ਪੰਜਾਂ ਪੰਜੇ ਨਾਂ ਪਹਿਲਾ ਸੱਚ ਪਹਿਲੀ ਨਮਾਜ਼ ਗੁਜ਼ਾਰਨ ਵਾਲਿਆ ਜੇ ਤੂੰ ਸੱਚ ਨਹੀਂ ਬੋਲਦਾ ਤੇ ਨਮਾਜ਼ ਦਾ ਪੂਰਾ ਫੈਜ਼ ਨਹੀਂ ਹਾਸਲ ਹੋਵੇਗਾ ਪਹਿਲਾ ਸੱਚ ਹਲਾਲ ਦੋਏ ਤੀਜੀ ਖੈਰ ਖੁਦਾ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸਨਾਏ ਸਿਫਤ ਸਨਾਏ ਮੈਨੇ ਕੀਰਤਨ ਪੰਜਵੀਂ ਸਿਫਤ ਸਨਾਏ ਕਰਨੀ ਕਲਮਾ ਆਖ ਕੇ ਤੋ ਮੁਸਲਮਾਨ ਸਦਾਏ ਨਾਨਕ ਜੇਤੇ ਕੂੜੀਆਰ ਕੂੜੇ ਕੂੜੀ ਪਾ ਤੋ ਮਜ਼ਹਬ ਹੋਰ ਹੁੰਦਾ ਹੈ ਧਰਮ ਕੁਆਇਟ ਅਨਦਰ ਥਿੰਗ ਹੋਰ ਹੁੰਦਾ ਹੈ ਕਿਰਪਾਨ ਪਾਉਣ ਤੋਂ ਬਾਅਦ ਸਜਾਉਣ ਤੋਂ ਬਾਅਦ ਪੰਜ ਕਕਾਰੀ ਹੋਣ ਤੋਂ ਬਾਅਦ ਹਾਲੇ ਕੁਛ ਅੰਦਰਲੇ ਧਾਰਮਿਕ ਕਕਾਰ ਹਨ ਜਿਨ੍ਹਾਂ ਦੀ ਲੋੜ ਹੀ ਨਹੀਂ ਬਲਕਿ ਅਸ਼ਦ ਜ਼ਰੂਰਤ ਹੈ ਤੋ ਸਤਸੰਗਤ ਜੀ ਅੱਜ ਦਾ ਉਹ ਦਿਹਾੜਾ ਹੈ ਜਿਸ ਦਿਨ ਮਜ਼ਹਬ ਅੰਦਰ ਵੀ ਪਰਿਵਰਤਨ ਆਇਆ ਤੇ ਧਰਮ ਉੱਤੇ ਸਤਿਗੁਰਾਂ ਨੇ ਜ਼ੋਰ ਨਾਲ ਦ੍ਰਿੜ ਹੋਣ ਦੀਆਂ ਤਾਕੀਦਾਂ ਕੀਤੀਆਂ। ਕੁਝ ਵਰੇ ਪਹਿਲੇ ਇਸ ਵਿਸਾਖੀ ਤੋਂ 1699 ਦੀ ਵਿਸਾਖੀ ਤੋਂ ਕੁਝ ਵਰੇ ਪਹਿਲੇ ਸ੍ਰੀ ਗੁਰੂ ਮਹਾਰਾਜ ਜੀ ਨੇ ਡੂੰਘੀ ਸੋਚ ਨਾਲ ਇਕਾਂਤੀ ਹੋ ਕੇ ਇਕਾਂਤ ਵਾਸ ਕਰਕੇ ਜਿਸ ਅਰਸੇ ਨੂੰ ਗਣਨ ਵਾਲਿਆਂ ਨੇ 11 ਮਹੀਨੇ 11 ਦਿਨ ਤੇ 11 ਘੜੀਆਂ ਆਖਿਆ, ਇੰਨੇ ਇਕਾਂਤ ਵਾਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇਹ ਗੱਲ ਸੋਚੀ ਕਿ ਮੇਰੇ ਦੇਸ਼ ਦੀ ਰਾਜਧਾਨੀ ਅੰਦਰ ਦਿੱਲੀ ਦੇ ਦਿਲ ਅੰਦਰ ਚਾਂਦਨੀ ਚੌਕ ਅੰਦਰ ਮੇਰੇ ਪਿਤਾ ਜੀ ਦੀ ਚਿੱਟੀ ਦੁਪਹਿਰ ਵੇਲੇ ਲਖੋਖਾ ਦਰਸ਼ਕਾਂ ਦੇ ਵੇਖਦਿਆਂ ਵੇਖਦਿਆਂ ਬੜੀ ਬੋਲਡਨੈਸ ਨਾਲ, ਸ਼ਜਾਇਤ ਨਾਲ, ਜੁਰਤ ਨਾਲ, ਦਲੇਰੀ ਨਾਲ ਮਰਦਾਨਾ ਬਾਰ ਸ਼ਹਾਦਤ ਦੇ ਦੇਣ ਦਾ ਕੋਈ ਅਸਰ ਨਹੀਂ ਪਿਆ, ਕੋਈ ਇਹਦਾ ਪਰਿਵਰਤਨ ਨਹੀਂ ਹੋਇਆ। ਨਾਲ ਹੀ ਗੁਰੂ ਨਾਨਕ ਦੇ ਮਿਸ਼ਨ ਨੂੰ ਸਹੀ ਤੌਰ ਤੇ ਸਮਝ ਲੈਣ ਵਾਲੇ ਮੇਰੇ ਪਿਤਾ ਦੇ ਪਰਮ ਸਨਮਾਨਯੋਗ ਸਾਥੀਆਂ ਨੇ ਦੁਨੀਆਂ ਦੇ ਸਾਹਮਣੇ ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਨੋਸ਼ ਕੀਤੇ। ਪੰਡਿਤ ਮਤੀ ਦਾਸ ਜੀ ਦੀਵਾਨ ਜੀ ਨੇ ਜੋ 6ਵੇਂ ਪਾਤਸ਼ਾਹ ਤੋਂ ਗੁਰਸਿੱਖ ਖਾਨਦਾਨ ਨਾਲ ਤਾਲੁਕ ਰੱਖਦੇ ਸਨ, ਮਤੀ ਦਾਸ ਜੀ ਦੇ ਹੋਰ ਵੀ ਵੀਰ ਸਨ, ਸਤੀ ਦਾਸ, ਸਖੀ ਦਾਸ, ਜਤੀ ਦਾਸ, ਇਹ ਸਨ ਦੀਵਾਨ ਮਤੀ ਦਾਸ। ਇਹਨਾਂ ਦੇ ਪਿਤਾ ਭਾਈ ਪਿਰਾਗਾ ਜੀ ਬੜੇ ਮਹਾਂਪੁਰਸ਼ ਸਨ, ਗ੍ਰਿਸਤੀ ਸਾਧੂ ਸੇ, ਪ੍ਰਵਿਰਤੀ ਮਾਰਗ ਅੰਦਰ ਨਿਵਿਰਤੀ ਦੇ ਜਲਵੇ ਦਿਖਾ ਦੇਣ ਵਾਲੇ ਸਨ, ਹਿਰਦੇ ਤੋਂ ਤਿਆਗੀ ਸਨ ਗੌਤਮ ਦਾਸ ਜੀ ਪਰਾਗਾ ਜੀ ਤੇ ਭਾਈ ਪਰਾਗਾ ਦੇ ਪਿਤਾ ਯਾਨੀ ਪੰਡਿਤ ਮਤੀ ਦਾਸ ਜੀ ਦੇ ਪਿਤਾ ਸ੍ਰੀ ਗੌਤਮ ਦਾਸ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਸਿੱਖੀ ਧਾਰਨ ਕਰਕੇ ਗੁਰੂ ਕੇ ਹੋ ਚੁੱਕੇ ਸਨ। ਹਿਸਟੋਰੀਕਲ ਟੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਸ ਖਾਨਦਾਨ ਦੇ ਜੋ ਜ਼ਿਲ੍ਹਾ ਜੇਹਲਮ ਦਾ ਸੀ, ਕਰਿਆਲ ਪਿੰਡ ਦਾ ਰਹਿਣ ਵਾਲਾ ਸੀ, ਉਸ ਖਾਨਦਾਨ ਦੇ ਦੋ ਬ੍ਰਾਹਮਣ ਨੌਜਵਾਨਾਂ ਨੇ ਪੰਡਿਤ ਮਤੀ ਦਾਸ ਤੇ ਪੰਡਿਤ ਸਤੀ ਦਾਸ ਜੀ ਨੇ ਇੱਕ ਨੇ ਆਰੇ ਨਾਲ ਚੀਰ ਕੇ ਹਕੀਕਤ ਬਿਆਨੀ ਕੀਤੀ, ਸੱਚ ਉੱਤੇ ਕੁਰਬਾਨ ਹੋ ਗਿਆ ਤੇ ਦੂਜਾ ਇਹਦਾ ਸਕਾ ਭਰਾ ਸਤੀ ਦਾਸ ਰੂਈ ਨਾਲ ਲਪੇਟ ਕੇ ਦਿੱਲੀ ਦੇ ਚਾਂਦੀ ਚੌਕ ਅੰਦਰ ਮਿੱਟੀ ਦਾ ਤੇਲ ਪਾ ਕੇ ਰੱਸੀਆਂ ਲਪੇਟ ਕੇ ਦੁਆਲੇ ਜਿਵੇਂ ਬੱਤੀ ਵੱਟ ਕੇ ਦੀਵੇ ਵਿੱਚ ਪਾਇਆ ਰੋਸ਼ਨੀ ਹੁੰਦੀ ਹੈ ਤਿਵੇਂ ਦਿਲਾਂ ਦੇ ਅਨੇਰੀਆਂ ਨੁੱਕਰਾਂ ਨੂੰ ਮੁਨੱਵਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਦੇ ਸਾਹਮਣੇ ਗੁਰੂ ਦੇ ਇੱਕ ਸਾਥੀ ਨੂੰ ਜਾਂ ਸਿੱਖੀ ਛੱਡ ਦੇ, ਇਸਲਾਮ ਕਬੂਲ ਲੈ, ਬਾਣੀ ਪੜ੍ਹਨੋਂ ਹਟ ਜਾ, ਕਲਮਾ ਪੜ੍ਹ ਲੈ, ਏਦਾਂ ਦੀਆਂ ਕੁਛ ਗੱਲਾਂ ਕਹਿ ਕੇ ਗੁਰੂ ਦੇ ਸਾਹਮਣੇ ਹੀ ਰੂਈ ਵਿੱਚ ਲਪੇਟ ਕੇ ਅਤੇ ਕੱਸ ਕੇ ਬੰਨ ਕੇ ਜੀਵਦੇ ਨੂੰ ਅੱਗ ਲਾ ਦਿੱਤੀ। ਇਹਨੇ ਵੀ ਇਹ ਆਪਣੀ ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਸੋਚਦੇ ਸਨ ਪਿਤਾ ਦੀ ਸ਼ਹਾਦਤ, ਮਤੀ ਦਾਸ ਜੀ ਦੀ ਸ਼ਹਾਦਤ, ਸਖੀ ਦਾਸ ਜੀ ਦੀ ਸ਼ਹਾਦਤ, ਭਾਈ ਦਿਆਲੇ ਜੀ ਦੇਗ ਵਿੱਚ ਉੱਬਲ ਜਾਣਾ, ਮੇਰੇ ਦੇਸ਼ ਵਿੱਚ ਕੋਈ ਰੰਗ ਨਹੀਂ ਲਿਆਇਆ, ਕਿਤੇ ਕੋਈ ਹਾਂ ਦਾ ਨਾਰਾ ਨਹੀਂ ਪਿਆ, ਕਿਤੇ ਕੋਈ ਲਹਿਰ ਨਹੀਂ ਉੱਠੀ, ਕਿਤੇ ਕੋਈ ਇਨਕਲਾਬੀ ਲਹਿਰ ਨੇ ਜਨਮ ਨਹੀਂ ਲਿਆ, ਮੈਨੂੰ ਜ਼ਰੂਰ ਕੁਛ ਹੋਰ ਕਰਨਾ ਹੋਵੇਗਾ। ਸੱਚੇ ਪਾਤਸ਼ਾਹ ਵਾਪਸ ਆਏ ਤੇ ਘਰ ਵਿੱਚ ਆ ਕੇ ਗੁਰਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਖਤ ਪੱਤਰ ਲਿਖੇ, ਪੈਗਾਮ ਲਿਖੇ ਤੇ ਹਿੰਦੁਸਤਾਨ ਦੇ ਕੋਨੇ ਕੋਨੇ ਅੰਦਰ ਭੇਜੇ। ਇਤਿਹਾਸ ਕਹਿੰਦਾ ਹੈ ਕਿ ਗੁਰੂ ਦਾ ਇਹ ਪੈਗਾਮ ਸੁਣ ਕੇ ਸੰਗਤਾਂ ਅਨੰਦਪੁਰ ਸਾਹਿਬ ਵਿੱਚ ਇਕੱਠੀਆਂ ਹੋ ਗਈਆਂ। ਖੋਜ ਤੋਂ ਪਤਾ ਲੱਗਦਾ ਹੈ ਕਿ 1699 ਦੇ ਇਸ ਇਕੱਠ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਇੱਕ ਹੋਰ ਇਕੱਠ ਹੋਇਆ ਸੀ ਜਿਸ ਦੀ ਮਿਸਾਲ ਨਹੀਂ ਲੱਭਦੀ। ਉਹ ਹੋਇਆ ਸੀ ਪੰਜਾਬ ਦੀ ਸਰਜ਼ਮੀਂ ਅੰਦਰ, ਕੁਰੂਕਸ਼ੇਤਰ ਦੇ ਮੈਦਾਨ ਅੰਦਰ, ਜਿੱਥੇ ਕਿ ਕੌਰਵ ਤੇ ਪਾਂਡੋ ਦਾ ਮਹਾਂਭਾਰਤ ਦਾ ਯੁੱਧ ਹੋਇਆ। ਉਸ ਯੁੱਧ ਤੋਂ ਬਾਅਦ ਇਹ ਦੂਸਰਾ ਵੱਡਾ ਇਕੱਠ ਸੀ ਜੋ ਸ਼ਹੀਦ ਗੁਰੂ ਦੇ ਪੁੱਤਰ ਨੇ, ਜੋ ਸ਼ਹੀਦ ਗੁਰੂ ਦੇ ਪੜਪੋਤੇ ਨੇ, ਜੋ ਮੀਰੀ ਤੇ ਪੀਰੀ ਵਾਲੇ ਦੇ ਗ੍ਰੈਂਡ ਸਨ ਨੇ, ਪੜਪੋਤੇ ਜਾਂ ਇੱਕ ਦਰਜਾ ਹੋਰ ਨੇ ਅਨੰਦਪੁਰ ਸਾਹਿਬ ਦੀ ਸਰਜ਼ਮੀਂ ਅੰਦਰ ਬੁਲਾਏ। ਅੰਮ੍ਰਿਤ ਵੇਲੇ ਇੱਛਾ ਪੂਰਤ ਸਰਵ ਸੁਖਦਾਤੀ ਬਾਣੀ ਆਸਾ ਦੀਵਾਰ ਦਾ ਕੀਰਤਨ ਹੋਇਆ ਸੋ ਕਰੇ ਜੇ ਤਿਸੇ ਰਜ਼ਾਏ ਸੋ ਕਰੇ ਜੇ ਤਿਸੇ ਰਜ਼ਾਏ ਸੁਧ ਕਹਿ ਕੇ ਕੀਰਤਨ ਸੰਪੂਰਨ ਹੋਇਆ ਸੰਗਤਾਂ ਇਕੱਠ ਜੰਮੇ ਗਫੀਰ ਸੀ ਮਹਾਨ ਇਕੱਠ ਸੀ ਇਸ ਮਖਾਨ ਮਹਾਨ ਇਕੱਠ ਅੰਦਰ ਗੁਜਰੀ ਦੇ ਲਾਲਨ ਅਕਾਲ ਸੁੱਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਗੋਬਿੰਦ ਰਾਏ ਬੜੀ ਖੂਬਸੂਰਤ ਪੋਸ਼ਾਕ ਅੰਦਰ ਆਪਣੇ ਆਪ ਨੂੰ ਮਲਬੂਸ ਕਰਕੇ ਅਤੇ ਤਲਵਾਰ ਸਜਾ ਕੇ ਆਏ ਤਖ਼ਤ ਤੇ ਖਲੋ ਗਏ ਅਤੇ ਬੜੇ ਭਾਰੀ ਇਕੱਠ ਅੰਦਰ ਮਿਆਨ ਵਿੱਚੋਂ ਪਰਦੇ ਵਿੱਚੋਂ ਮਹਾਰਾਜ ਜੀ ਨੇ ਭਗੌਤੀ ਖਿੱਚ ਲਈ ਅਤੇ ਇਹਨੂੰ ਇਸ ਉਰਾ ਹਵਾਈ ਅੰਦਰ ਲਹਿਰਾਉਣਾ ਸ਼ੁਰੂ ਕਰ ਦਿੱਤਾ ਆਪ ਜੀ ਸ਼ਮਸ਼ੀਰੇ ਆਬਦਾਰ ਦੇ ਜੌਹਰ ਤਾਂ ਜਾਣਦੇ ਸਨ ਹੁਣੇ ਆਪ ਨੇ ਇੱਕ ਸਵਈਆ ਸੁਣਿਆ ਹੈ ਇਨਹੀ ਕੀ ਕਿਰਪਾ ਹੂੰ ਤੇ ਵਿਦਿਆ ਲਈ ਇਸ ਵਿਦਿਆ ਤੋਂ ਮੁਰਾਦ ਜੇ ਅਕਸ਼ਰੀ ਵਿਦਿਆ ਵੀ ਲਾ ਲਿਆ ਜਾਏ ਪਰ ਨਾਲ ਨਾਲ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਹੈ ਇਨਹੀ ਕੀ ਕਿਰਪਾ ਹੂੰ ਤੇ ਵਿਦਿਆ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਨੂੰ ਸ਼ਸਤਰ ਵਿਦਿਆ ਅੰਦਰ ਤੇ ਸ਼ਸਤਰ ਵਿਦਿਆ ਅੰਦਰ ਮੈਂ ਦੋ ਹਮ ਵਜ਼ਨ ਲਫ਼ਜ਼ ਕਹੇ ਨੇ ਸ਼ਸਤਰ ਤੇ ਸ਼ਾਸਤਰ ਵਿੱਚ ਨਿਪੁੰਨ ਕੀਤਾ ਸੀ ਆਪ ਜੀ ਨੇ ਪੰਜਾਬੀ ਦੇ ਅੱਖਰ ਮੁਨਸ਼ੀ ਸਾਹਿਬ ਚੰਦ ਕੋਲੋਂ ਤੇ ਮਾਤਾ ਗੁਜਰੀ ਜੀ ਕੋਲੋਂ ਮਾਮਾ ਕਿਰਪਾਲ ਚੰਦ ਜੀ ਕੋਲੋਂ ਪੜ੍ਹੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗੁਰੂ ਗੋਬਿੰਦ ਸਿੰਘ ਜੀ ਨੇ ਮੁਨਸ਼ੀ ਸਾਹਿਬ ਚੰਦ ਕੋਲੋਂ ਪੜ੍ਹਿਆ ਸੀ ਅਤੇ ਸੰਸਕ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਕਸ਼ਮੀਰ ਮਟਨ ਦੇ ਮਹਾਨ ਵਿਦਵਾਨ ਕਿਰਪਾ ਰਾਮ ਪੰਡਿਤ ਕੋਲੋਂ ਪੜ੍ਹੀ ਸੀ ਸੰਸਕ੍ਰਿਤ ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਫਾਰਸੀ ਦੀ ਵਿਦਿਆ ਪੰਜਾਬ ਜ਼ਿਲ੍ਹਾ ਜਲੰਧਰ ਤਹਿਸੀਲ ਨਵਾਂ ਸ਼ਹਿਰ ਪਿੰਡ ਸਲੋਹ ਦੇ ਮੁਨਸ਼ੀ ਪੀਰ ਮੁਹੰਮਦ ਹੋਰਾਂ ਕੋਲੋਂ ਪੜ੍ਹੀ ਸੀ ਹਿਸਟੋਰੀਕਲ ਟੱਚ ਅਨੰਦਪੁਰ ਦੇ ਅੰਦਰ ਦੋ ਮਕਤਬ ਸਨ ਇੱਕ ਦੀ ਅਗਵਾਈ ਅਸਲਾਮ ਦੇ ਇਹ ਬੜੇ ਵਿਦਵਾਨ ਮੁਨਸ਼ੀ ਪੀਰ ਮੁਹੰਮਦ ਜੀ ਕਰਦੇ ਸਨ ਤੇ ਦੂਸਰਾ ਜੋ ਪਾਠਸ਼ਾਲਾ ਸੀ ਉਸ ਦੀ ਅਗਵਾਈ ਅਨੰਦਪੁਰ ਸਾਹਿਬ ਵਿਖੇ ਕਿਰਪਾ ਰਾਮ ਜੀ ਕਰਦੇ ਸਨ ਗੁਰੂ ਸਾਹਿਬ ਜੀ ਇਸ ਤਰ੍ਹਾਂ ਸ਼ਸਤਰ ਤੇ ਸ਼ਾਸਤਰ ਅੰਦਰ ਨਿਪੁੰਨ ਸਨ ਮਹਾਰਾਜ ਜੀ ਤਲਵਾਰ ਲਹਿਰਾ ਰਹੇ ਨੇ ਤੋ ਸੰਗਤਾਂ ਬੜੀਆਂ ਹੈਰਾਨ ਹੋਈਆਂ ਕਿ ਇਹ ਪੌਣੇ ਦਸ ਵਰੇ ਦੀ ਉਮਰ ਦਾ ਬੱਚਾ ਅੱਜ ਤਲਵਾਰ ਲੈ ਕੇ ਕਿਉਂ ਖਲੋ ਗਿਆ ਹੈ ਤੋ ਆਪ ਸਾਰੇ ਜਾਣਦੇ ਹੋ ਇਹਨਾਂ ਨੂੰ ਪੌਣੇ ਦਸ ਵਰੇ ਦੀ ਉਮਰ ਅੰਦਰ ਗੁਰਗੱਦੀ ਪ੍ਰਾਪਤ ਹੋਈ ਹੈ ਯਤੀਮੀ ਦੇ ਆਲਮ ਅੰਦਰ ਲੇਕਿਨ ਇਸ ਪਰਜਵਾਨੀ ਅੰਦਰ ਅੱਜ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਤਾਂ ਕੋਈ ਸ਼ਬਦ ਵਿਚਾਰ ਹੋਣੀ ਸੀ ਕੋਈ ਕਥਾ ਹੋਣੀ ਸੀ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ ਇਹ ਹੋਣਾ ਸੀ ਜਿਵੇਂ ਕਿ ਮਰਜ਼ਾਦਾ ਹੈ ਪਰ ਕਥਾ ਦੀ ਜਗ੍ਹਾ ਵਿਚਾਰ ਦੀ ਜਗ੍ਹਾ ਗੁਰਮਤ ਵਿਚਾਰ ਦੀ ਜਗ੍ਹਾ ਇਹ ਤਲਵਾਰ ਲੈ ਕੇ ਖਲੋ ਗਏ ਨੇ ਪਰ ਜਵਾਨੀ ਅੰਦਰ ਅੱਜ ਮਹਾਰਾਜ ਦੇ ਚਿਹਰੇ ਉੱਤੇ ਕੋਈ ਉਚੇਚਾ ਜਲਾਲ ਹੈ ਕਮਾਲ ਹੈ ਤੋ ਮਹਾਰਾਜ ਜੀ ਤਲਵਾਰ ਲਹਿਰਾਂ ਦੇ ਹਵਮਾਨਾ ਅੰਦਾਜ਼ ਅੰਦਰ ਸ਼ੇਰ ਵਾਂਗ ਲਲਕਾਰ ਕੇ ਆਖਣ ਲੱਗੇ ਹਿੰਦੁਸਤਾਨ ਦੇ ਕੋਨੇ ਕੋਨੇ ਚੋਂ ਜੁੜ ਬੈਠੇ ਹਾਜ਼ਰੀਨ ਜੀਓ ਮੇਰੀ ਤਲਵਾਰ ਪਿਆਸੀ ਹੈ ਤਿਸ਼ਨਾ ਲੱਭ ਹੈ ਇਹਦੇ ਮੂੰਹ ਉੱਤੇ ਇਹਦੀਆਂ ਬੁਲੀਆਂ ਉੱਤੇ ਇਹਦੀ ਧਾਰ ਉੱਤੇ ਖੁਸ਼ਕੀ ਤਾਰੀ ਹੋ ਗਈ ਹੈ ਤੇ ਆਪਣੀ ਪਿਆਸ ਮਿਟਾਉਣਾ ਚਾਹੁੰਦੀ ਹੈ ਪਾਣੀ ਨਾਲ ਨਹੀਂ ਆਬੇ ਕੌਸਰ ਨਾਲ ਨਹੀਂ ਕਿਸੇ ਚਸ਼ਮੇ ਦੇ ਪਾਣੀ ਤੇ ਲਹਿਰਾਂ ਨਾਲ ਨਹੀਂ ਕਿਸੇ ਨੌਜਵਾਨ ਕਿਸੇ ਮਰਦ ਦੀ ਸ਼ਾਰਕ ਦੇ ਖੂਨ ਨਾਲ ਮੇਰੀ ਤਲਵਾਰ ਪਿਆਸ ਬੁਝਾਉਣਾ ਚਾਹੁੰਦੀ ਹੈ ਦੂਸਰੇ ਅੱਖਰਾਂ ਅੰਦਰ ਮਹਾਰਾਜ ਜੀ ਨੇ ਸਪਸ਼ਟ ਕਰਕੇ ਐਲਾਨੀਆਂ ਆਖਿਆ ਮੈਨੂੰ ਇੱਕ ਸਿਰ ਦੀ ਲੋੜ ਹੈ ਇੱਕ ਸਿਰ ਦਰਕਾਰ ਹੈ ਤਾਂ ਸਮਾਂ ਹੋ ਗਿਆ ਹੈ ਸਤਸੰਗ ਜੀ ਬਸ ਸਮਾਪਤ ਕਰਦੇ ਨੇ ਠੀਕ ਹੈ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਤਲਵਾਰ ਲਹਿਰਾ ਕੇ ਸਿਰ ਦੀ ਤਲਬ ਕੀਤੀ ਤੇ ਮੌਤ ਨਾਲੋਂ ਘੱਟ ਸਹਿਮ ਨਹੀਂ ਸੀ ਅੱਧੀ ਰਾਤ ਦੇ ਹਨੇਰੇ ਵਾਂਗੂ ਸ਼ਾਂ ਸੰਨਾਟਾ ਛਾਇਆ ਹੋਇਆ ਸੀ ਕੋਈ ਨਾ ਉੱਠਿਆ ਸੱਚੇ ਪਾਤਸ਼ਾਹ ਨੇ ਚੌਹਾਂ ਹੀ ਸਿਮਤਾਂ ਨੂੰ ਤਰਫਾਂ ਨੂੰ ਤਲਵਾਰ ਲਹਿਰਾ ਕੇ ਜ਼ੁਬਾਨ ਮੁਬਾਰਕ ਚੋਂ ਸਿਰ ਦੀ ਮੰਗ ਕੀਤੀ ਕੋਈ ਨਾ ਉੱਠਿਆ ਪੈ ਪੀਤ ਹੋ ਗਏ ਅੱਜ ਗੁਰੂ ਦੇ ਚਿਹਰੇ ਵੱਲ ਤੱਕਿਆ ਨਹੀਂ ਜਾਂਦਾ ਤਲਵਾਰ ਦੀਆਂ ਨਜ਼ਾਕਤਾਂ ਅਦਾਵਾਂ ਗਮਜ਼ੇ ਨਿਸ਼ੇਬੋ ਫਰਾਜ਼ ਉਤਰਾਈਆਂ ਚੜ੍ਹਾਈਆਂ ਵੇਖੀਆਂ ਨਹੀਂ ਜਾਂਦੀਆਂ ਕੌਣ ਉੱਠੇ ਜੀ ਗੁਰੂ ਨੇ ਆਖਿਆ ਮੈਨੂੰ ਇੱਕ ਸਿਰ ਚਾਹੀਦਾ ਹੈ ਇਸ ਚੁੱਪ ਤੋਂ ਬਾਅਦ ਸੰਨਾਟੇ ਤੋਂ ਬਾਅਦ ਖਾਮਸ਼ੀ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਧਰਤੀ ਵਿੱਚ ਗੁੱਡੀਆਂ ਹੋਈਆਂ ਸੀ ਇਸ ਤੋਂ ਬਾਅਦ ਇੱਕ ਨੌਜਵਾਨ ਆਉਂਦਾ ਹੈ ਛਾਤੀ ਬੜੀ ਖੁੱਲੀ ਹੈ ਕੱਦੋ ਕਾਮਤ ਸੁੰਦਰ ਹੈ ਜੜਤ ਬੜੀ ਅੱਛੀ ਹੈ ਕਾਇਆਂ ਦੀ ਸਾਖ ਬੜੀ ਸੋਹਣੀ ਹੈ ਸਰੀਰ ਸੰਭਾਲਿਆ ਹੋਇਆ,
10 ਮਿੰਟ ਹੋਰ,
ਸਰੀਰ ਸਾਂਭਿਆ ਹੋਇਆ ਹੈ। ਪਤਾ ਲੱਗਾ ਹੈ ਕਿ ਭਾਈ ਸਾਹਿਬ ਜੀ ਦੇ ਰਾਹੀਂ ਪ੍ਰਬੰਧਕ ਸਾਹਿਬਾਨ ਵੱਲੋਂ ਸੰਗਤਾਂ ਦੀ ਰੁਚੀ ਸਮਝ ਕੇ ਮੈਂ ਸਾਰਾ ਲਿੰਕ ਜੋੜਿਆ, 10 ਮਿੰਟ ਦੀ ਬਖਸ਼ਿਸ਼ ਹੋਰ ਹੋਈ ਹੈ, ਦਾਸ ਧੰਨਵਾਦੀ ਹਨ। ਇਸ ਐਕਸਟੈਂਸ਼ਨ ਲਈ ਸੰਗਤਾਂ ਤੇ ਗੁਰੂ ਸਵਾਰੇ ਪ੍ਰਬੰਧਕਾਂ ਦਾ ਧੰਨਵਾਦ ਹੈ। ਪਰ ਇਸ ਤੋਂ ਬਾਅਦ 10 ਮਿੰਟਾਂ ਤੋਂ ਬਾਅਦ ਸਮਾਪਤੀ ਹੋਵੇ। ਗੁਰੂ ਸਾਹਿਬ ਜੀ ਨੇ ਜਿਸ ਵੇਲੇ ਲਲਕਾਰ ਕੀਤੀ ਤੇ ਉਸ ਵੇਲੇ ਮੌਤ ਵਰਗੀ ਖਾਮਸ਼ੀ ਸੀ। ਹੌਲੀ ਹੌਲੀ ਮਲਕੜੇ ਮਲਕੜੇ ਛੱਡੇ ਹੋਏ ਰਸਤੇ ਵਿੱਚ ਹੀ ਗੁਰੂ ਦੇ ਤਖ਼ਤ ਦੇ ਨਸੀ ਇੱਕ ਨੌਜਵਾਨ ਆ ਕੇ ਖਲੋ ਗਿਆ। ਵੇਦਿਆਂ ਵੇਦਿਆਂ ਗੁਰੂ ਦੀਆਂ ਨਜ਼ਰਾਂ ਇਹਦੇ ਤੇ ਟਿੱਕੀਆਂ। ਮਹਾਰਾਜ ਇਹਦੀ ਵੱਲ ਮੁਖਾਤਬ ਹੋਏ, ਤੂੰ ਆਇਆ ਹੈ ਮੇਰੀ ਤਲਵਾਰ ਦੀ ਪਿਆਸ ਬੁਝਾਉਣ ਲਈ ਆਇਆ ਹੈ? ਬੋਲਿਆ ਤਾਂ ਨਹੀਂ ਲੇਕਿਨ ਚੁੱਪ ਨਾਲ ਸਿਰ ਨੋੜਾਇਆ, ਜਿਸ ਦਾ ਮਤਲਬ ਅੱਧੀ ਹਾਂ ਹੁੰਦਾ ਹੈ। ਫਾਸਿਕ ਲਿਖਿਆ ਅਲ ਖਾਮੋਸ਼ੀ ਨੀਮ ਰਜ਼ਾ, ਚੁੱਪ ਵੀ ਅੱਧੀ ਹਾਂ ਹੁੰਦੀ ਹੈ। ਸਿਰ ਨੋੜਾਇਆ, ਗੁਰੂ ਸਾਹਿਬ ਜੀ ਨੇ ਇਹਦੀ ਵੱਲ ਤੱਕਿਆ ਤੇ ਮਹਾਰਾਜ ਆਖਣ ਲੱਗੇ, ਨੌਜਵਾਨ ਗਰਦਨ ਨਾ ਝੁਕਾ, ਸਿੱਧੇ ਖਲੋ, ਮੇਰੀ ਗੱਲ ਸੁਣ ਤੇ ਜਵਾਬ ਦੇ। ਕੌਣ ਹੈ, ਕਿੱਥੋਂ ਆਇਆ, ਕੌਣ ਹੈ ਤੇ ਕਿੱਥੋਂ ਆਇਆ ਹੈ? ਕਿਉਂਕਿ ਹਜ਼ਾਰਾਂ ਦੀ ਤਾਦਾਦ ਵਿੱਚ ਮੈਂ ਭੁੱਲ ਗਿਆ, 80,000 ਦਾ ਇਕੱਠ ਲਿਖਾਰੀਆਂ ਨੇ, ਇਤਿਹਾਸਕਾਰਾਂ ਨੇ, ਖੋਜੀਆਂ ਨੇ ਲਿਖਿਆ, ਇਸ ਦਿਨ 80,000 ਦਾ ਇਕੱਠ ਸੀ। ਹਜ਼ੂਰ ਬੋਲੇ ਪਰ ਹਾਤਮਾਨਾ ਨਜ਼ਾਕਤ ਵਿੱਚ, ਸ਼ੇਰ ਵਾਂਗ, ਕੌਣ ਹੈ, ਕਿਉਂ ਆਇਆ ਹੈ, ਕੀ ਹੈ ਤੇਰਾ ਨਾਮ ਤੇ ਕਿੱਥੋਂ ਆਇਆ? ਇਹਨੇ ਹੱਥ ਜੋੜੇ, ਬਸਦ ਅਦਬ ਸਿਰ ਲੋੜਾ ਕੇ ਆਖਣ ਲੱਗਾ, ਮੈਂ ਖੱਤਰੀ ਸ਼੍ਰੇਣੀ ਚੋਂ ਹਾਂ, ਖਤਰੇਟਾ ਗੱਭਰੂ ਹਾਂ, ਲਾਹੌਰ ਤੋਂ ਆਇਆ ਹਾਂ, ਐਲਾਨ ਸੁਣ ਕੇ ਆਇਆ ਹਾਂ, ਸਿਰ ਨਜ਼ਰਾਨਾ ਲੈ ਕੇ ਆਇਆ ਲਾਹੌਰ ਤੋਂ, ਲਾਹੌਰ ਤੋਂ ਜਿੱਥੇ ਪੰਜਵੇਂ ਗੁਰੂ ਨਾਨਕ ਨੂੰ ਮੇਰੇ ਦਾਦੇ ਦੇ ਪਿਤਾ ਪੜਦਾਦੇ ਜੀ ਨੂੰ, ਗੁਰੂ ਤੇਗ ਬਹਾਦਰ ਦੇ ਪਿਤਾ ਗੁਰੂ ਹਰਗੋਬਿੰਦ ਜੀ ਤੇ ਸ੍ਰੀ ਹਰਗੋਬਿੰਦ ਮਹਾਰਾਜ ਜੀ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ, ਮੇਰੇ ਪੜਦਾਦੇ ਨੂੰ, ਉਸੇ ਲਾਹੌਰ ਤੋਂ ਆਇਆ ਜਿੱਥੇ ਤਵੀਆਂ ਤੇ ਬਿਠਾ ਕੇ ਕਬਾਬ ਕੀਤਾ ਸੀ, ਜਿੱਥੇ ਦੇਗਾਂ ਦੇ ਵਿੱਚ ਉਬਾਲਿਆ ਸੀ, ਜਿੱਥੇ ਪੱਠੀਆਂ ਵਿੱਚ ਅੱਗ ਦੇ ਲਾਟਾਂ ਉੱਤੇ ਤਵੇ ਡਾਂ ਡਾਂ ਕੇ ਉਹਨਾਂ ਦੀ ਰੇਸ਼ਮੀ ਕਾਇਆਂ ਨੂੰ ਧੁਆਖਣ ਦਾ ਯਤਨ ਕੀਤਾ ਸੀ, ਮੇਰੇ ਪੜਦਾਦੇ ਦੇ ਗਜ ਗਜ ਲੰਬੇ ਕੇਸਾਂ ਅੰਦਰ ਉਹੀ ਲਾਹੌਰ ਹੈ ਨਾ ਜਿੱਥੇ ਮੁਰਤਜ਼ਾ ਹੁਸੈਨ ਸੂਬਾ ਲਾਹੌਰ ਦੇ ਹੁਕਮ ਨਾਲ ਗੁਰਦਿੱਤੇ ਭੜਪੂੰਜੇ ਨੇ ਲਗਾਤਾਰ ਤੱਤੀ ਰੇਤਾ ਦੇ ਕੜਛੇ ਪਾ ਕੇ ਉਹਨਾਂ ਦੀ ਕਾਇਆਂ ਦੀਆਂ ਲੀਰਾਂ ਇਉਂ ਲਾ ਦਿੱਤੀਆਂ ਜਿਵੇਂ ਕਿਸੇ ਪੁਰਾਣੇ ਚੋਲੇ ਦੀਆਂ ਲੀਰਾਂ ਲੈ ਜਾਂਦੀਆਂ ਨੇ। ਉਸੇ ਲਾਹੌਰ ਤੋਂ ਆਇਆ, ਖੱਤਰੀਆਂ ਦੇ ਘਰੋਂ ਆਇਆ, ਜਿਸ ਖੱਤਰੀ ਘਰਾਣੇ ਦੀਆਂ ਆਧੁਨਿਕ ਆਦਤਾਂ ਦਾ ਆਧੁਨਿਕ ਹੁੰਦਾ ਹੈ ਸਮਕਾਲੀ, ਹੁਣ ਦੀਆਂ ਮਾਡਰਨ, ਜਿਸ ਖੱਤਰੀ ਘਰਾਣੇ ਦੀਆਂ ਪੁਰਾਣੀਆਂ ਟ੍ਰੈਡੀਸ਼ਨਾਂ ਖਤਮ ਹੋ ਗਈਆਂ, ਪੁਰਾਣੇ ਰਿਵਾਜ ਖਤਮ ਹੋ ਗਏ, ਜਿਹਨਾਂ ਬਾਬਤ ਮੋਢੀ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਦੇ ਰੂਪ ਨੇ ਗੁਰਬਾਣੀ ਵਿੱਚ ਆਖਿਆ ਹੈ, ਤਨਾਸਰੀ ਮਹੱਲਾ ਪਹਿਲਾ, ਖੱਤਰੀਆਂ ਤਾਂ ਧਰਮ ਛੋਡਿਆ, ਖੱਤਰੀਆਂ ਤਾਂ ਧਰਮ ਛੋਡਿਆ, ਧਰਮ ਦੇ ਲੇਟੈਸਟ ਅਰਥ ਹੁੰਦੇ ਨੇ ਡਿਊਟੀ, ਡਿਊਟੀ ਇਜ਼ ਬਿਊਟੀ ਐਂਡ ਇਟ ਮਸਟ ਬੀ ਪਰਫੋਰਮਡ ਐਟ ਐਨੀ ਕੇਸ। ਕਿਸੇ ਇਨਸਾਨ ਦਾ ਹੁਸਨ ਇਸ ਲਈ ਨਹੀਂ ਕਿ ਉਹ ਪੁਸ਼ਾਕ ਕਿੱਦਾਂ ਦੀ ਪਾਉਂਦਾ ਹੈ, ਸੋਹਣੀ ਜ਼ਰਕ ਬਰਕ ਵਾਲੀ ਹੈ, ਇਸ ਲਈ ਨਹੀਂ ਉਹ ਚੰਗਾ ਕਿ ਉਹਦਾ ਕਿਆਮ ਤੁਆਮ ਖੁਰਾਕ ਪੁਸ਼ਾਕ ਕੈਸੀ ਹੈ, ਸਰੀਰ ਕਿੱਡਾ ਲੰਬਾ ਚੌੜਾ ਹੈ, ਉਹ ਇਸ ਲਈ ਹੁਸੀਨ ਹੈ ਕਿ ਉਹ ਆਪਣੇ ਫਰਜ਼ ਨੂੰ ਜੋ ਪਰਮੇਸ਼ਰ ਵੱਲੋਂ ਉਹਦੇ ਤੇ ਆਇਦ ਹੈ ਕਿਸ ਖੁਸ਼ ਸਲੂਬੀ ਨਾਲ ਸਰ ਅੰਜਾਮ ਦਿੰਦਾ ਹੈ, ਪੂਰਾ ਕਰਦਾ ਹੈ। ਤੋ ਡਿਊਟੀ ਨਿਭਾਉਣਾ ਹੀ ਮਨੁੱਖ ਦੀ ਸਹੀ ਖੂਬਸੂਰਤੀ ਹੋਇਆ ਕਰਦੀ ਹੈ। ਉਸੇ ਲਾਹੌਰ ਤੋਂ ਆਇਆ ਹੈ ਜਿਸ ਲਾਹੌਰ ਸ਼ਹਿਰ ਬਾਬਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਲਾਹੌਰ ਸ਼ਹਿਰ ਦਾਸ ਆਪਣੇ ਖਿਆਲ ਨੂੰ ਇੱਧਰ ਆਪਣੀ ਵੱਲ ਮਤਵਜੋ ਕਰਨਾ ਚਾਹੁੰਦਾ ਹੈ, ਜੇ ਕਿਸੇ ਬੱਚੇ ਦੇ ਇੱਕ ਚੀਖ ਨਾਲ ਤੁਸੀਂ ਐਬਸੈਂਟਡ ਮਾਇੰਡ ਹੋ ਜਾਓ ਤਾਂ ਆਪਣੀ ਮਿਹਨਤ ਤਾਂ ਫਿਰ ਆਏਗਾ ਗਈ, ਜਾਂ ਮੈਨੂੰ ਆਪਣਾ ਇੰਤਖਾਬ ਭੁੱਲ ਜਾਵੇਗਾ, ਜਾਂ ਕੋਈ ਗੱਲ ਅਸ ਵਿਅਸਤ ਹੋ ਜਾਏਗੀ। ਇਹ ਤੁਹਾਡੇ ਟਿਕਾਓ ਦਾ ਵੀ ਇਮਤਿਹਾਨ ਹੈ, ਬੀਬੀਆਂ ਕਦੀ ਕਦੀ ਕਰਦੀਆਂ ਬੱਚੇ ਨੂੰ ਇੱਦਾਂ ਕਰਕੇ ਇਮਤਿਹਾਨ, ਤੇ ਅੱਜ ਦਿਨ ਵੀ ਤਾਂ ਇਮਤਿਹਾਨ ਦਾ ਹੀ ਹੈ, ਟੈਸਟ ਡੇ ਹੈ ਅੱਜ, ਤੇ ਬੜੇ ਸਾਵਧਾਨ ਰਹਿਣਾ ਚਾਹੀਦਾ ਹੈ। ਤਾਂ ਗੁਰੂ ਸਾਹਿਬ ਨੇ ਆਖਿਆ ਕਿੱਥੋਂ ਆਇਆ ਹੈ, ਲਾਹੌਰੋਂ, ਉਹੀ ਲਾਹੌਰ ਜਿਸ ਬਾਬਤ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵਾਕ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਗੁਰਬਾਣੀ ਦੀ ਤੁਕ ਹੈ। ਉੱਥੇ ਦੇ ਜ਼ੁਲਮ ਉਸ ਲਾਹੌਰ ਵਿੱਚੋਂ, ਪੰਜਾਬ ਦੀ ਰਾਜਧਾਨੀ ਵਿੱਚੋਂ, ਇੱਕ ਸ਼੍ਰੇਣੀ ਚੋਂ ਜੀ ਖੱਤਰੀਆਂ ਚੋਂ, ਉਸੇ ਸ਼੍ਰੇਣੀ ਵਿੱਚੋਂ ਜਿਹਦੀ ਮੋਢੀ ਬਾਬਾ ਜੀ ਕਹਿ ਗਏ ਨੇ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸੱਤ ਇੱਕ ਵਰਨ ਹੋਈ। ਉਹ ਏਕਤਾ ਤਾਂ ਅੱਛੀ ਹੁੰਦੀ ਹੈ, ਜੇ ਵਿਚਾਰ ਨਾ ਕਰੀਏ ਤਾਂ ਇੱਕ ਵਰਨ ਦਾ ਗੱਲ ਨਹੀਂ ਲੱਭ ਸਕੇਗੀ ਵਿੱਚੋਂ। ਕੌਣ ਨਹੀਂ ਜਾਣਦਾ ਵੀ ਏਕਤਾ ਅੱਛੀ ਹੁੰਦੀ ਹੈ। ਗੁਰੂ ਸਾਹਿਬ ਜੀ ਇੱਥੇ ਨਿੰਦਨੀਏ ਸ਼ਬਦਾਂ ਵਿੱਚ, ਨੈਗੇਟਿਵ ਸੈਂਸ ਅੰਦਰ, ਨਫੀ ਸੈਂਸ ਵਿੱਚ ਕਹਿ ਰਹੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਸਾਰੀ ਸ੍ਰਿਸ਼ਟੀ ਇੱਕੋ ਜਿਹੀ ਹੋ ਗਈ। ਇੱਕੋ ਜਿਹੀ ਤਾਂ ਅੱਛੀ ਹੁੰਦੀ ਹੈ, ਐਸੀ ਬਾਤ ਨੇ ਨੀਵੇਂ ਪਾਸੇ ਨੂੰ, ਅਧੋ ਗਤੀ ਨੂੰ, ਤਨਜ਼ਲ ਵੱਲ ਨੂੰ, ਧਰਮ ਵੱਲ ਨੂੰ, ਸਭ ਦੀ ਯੂਨਿਟੀ ਹੋ ਗਈ। ਅਧਰਮ ਵੱਲ ਨੂੰ ਤੁਰਨ ਲਈ ਸਭ ਦੀ ਏਕਤਾ ਹੋ ਗਈ। ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ ਮਨੇ ਅਭਾਵ ਹੋ ਗਈ, ਖਤਮ ਹੋ ਗਈ, ਮੁੱਕ ਗਈ। ਧਰਮ ਵਾਲੀ ਤਾਂ ਗੱਲ ਹੀ ਚਲੀ ਗਈ ਖੱਤਰੀਆਂ ਵਿੱਚੋਂ। ਅੱਛਾ ਤੂੰ ਸ਼੍ਰੇਣੀ ਚੋਂ ਆਇਆ, ਉਂਝ ਮੈਂ ਲਾਹੌਰ ਤੇ ਖੱਤਰੀ ਕਹਿ ਕੇ ਵੀ ਤੁਰ ਸਕਦਾ ਸਾਂ, ਪਰ ਅੰਦਰਲਾ ਨੀ ਮੰਨਿਆ ਤੇ ਹੋਰ ਵਿਸ਼ਲੇਸ਼ਣ ਕਰੀਏ ਇਹਨਾਂ ਦੋਹਾਂ ਗੱਲਾਂ ਦਾ। ਉਸ ਖਤਰੇ ਤੇ ਪਰਿਵਾਰ ਵਿੱਚੋਂ ਆਇਆ ਜਿਹਦੀ ਦਸ਼ਾ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖੀ ਹੈ, ਤੇ ਉਸ ਲਾਹੌਰ ਵਿੱਚੋਂ ਆਇਆ ਹੈ ਜਿਹਦੀ ਦੇ ਗੁਰਬਾਣੀ ਵਿੱਚ ਲਿਖਿਆ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਦਾ ਪਹਿਰ। ਮੈਨੂੰ ਦਰਕਾਰ ਵੀ ਉੱਥੋਂ ਹੀ ਬੰਦਾ ਸੀ। ਕਹਿੰਦੇ ਨੇ ਮਹਾਰਾਜ ਨੇ ਆਖਿਆ, ਉਹ ਨੌਜਵਾਨ ਲੈ ਪਕੜ ਤਲਵਾਰ, ਇਹ ਫੜ ਤਲਵਾਰ ਮੇਰੇ ਨਾਲ ਰਲ। ਜਿਸ ਹਿੰਦੁਸਤਾਨ ਦੀ ਰਾਜਧਾਨੀ ਅੰਦਰ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਬੰਦਿਆਂ ਦੇ ਵੇਂਦਿਆਂ ਵੇਂਦਿਆਂ ਮੁਗਲ ਹਕੂਮਤ ਨੇ ਮੇਰੇ ਦੇਸ਼ ਦੇ ਆਸ਼ਕਾਂ ਨੂੰ ਆਰਿਆਂ ਨਾਲ ਚੀਰਿਆ, ਜਿਉਂਦੇ ਸਾੜਿਆ, ਦੇਗਾਂ ਵਿੱਚ ਕਾੜਿਆ, ਅਤੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਪਰਮ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿਰ ਲਾ ਦਿੱਤਾ ਹੈ। ਚਿੱਟੀ ਦੁਪਹਿਰ ਵੇਲੇ ਧੜ ਤੇ ਸਿਰ ਘੰਟਿਆਂ ਵੱਧੀ, ਪੈਰਾਂ ਵੱਧੀ, ਚਾਂਦਨੀ ਚੌਕ ਅੰਦਰ ਪਏ ਰਹੇ, ਕਿਸੇ ਉਠਾਇਆ ਨਹੀਂ। ਮੈਂ ਉਸ ਦੇਸ਼ ਦੀ ਲੋਕਾਂ ਦੀ ਕਾਇਆ ਪਲਟਣੀ ਚਾਹੁੰਦਾ, ਉਹਨਾਂ ਨੂੰ ਇੰਜੈਕਟ ਕਰਨਾ ਚਾਹੁੰਦਾ ਹਾਂ, ਉਹਨਾਂ ਅੰਦਰ ਕੋਈ ਜੀਵਨ ਦੀ ਰੌਹ ਮੁਕਾਣੀ ਚਾਹੁੰਦਾ ਹਾਂ। ਲੈ ਫੜ ਤਲਵਾਰ, ਕੱਲਾ ਕੱਲਾ ਹੀ ਹੁੰਦਾ ਹੈ, ਦੋ ਹਮ ਖਿਆਲ ਰਲ ਜਾਣ, ਉਤਸ਼ਾਹੀ ਰਲ ਜਾਣ ਤਾਂ ਯਾਰਾਂ ਹੋ ਜਾਂਦੇ ਨੇ। ਫੜ ਤਲਵਾਰ ਇਤਿਹਾਸ ਵਿੱਚ ਲਿਖਿਆ ਹੈ ਕਿ ਜਦੋਂ ਸਤਿਗੁਰਾਂ ਨੇ ਬੜੇ ਭਾਰੀ ਇਕੱਠ ਵਿੱਚ ਖਤਰੇ ਤੇ ਪੁੱਤਰ ਨੂੰ, ਗੱਭਰੂ ਨੌਜਵਾਨ ਨੂੰ, ਲਾਹੌਰ ਤੋਂ ਆਏ ਹੋਏ ਨੂੰ, ਨਾਂ ਦੇ ਦਇਆ ਰਾਮ ਨੂੰ ਤਲਵਾਰ ਪੇਸ਼ ਕੀਤੀ, ਤਾਂ ਇਹ ਲਰਜ਼ਾ ਖਾ ਕੇ, ਕਾਂਬਾ ਖਾ ਕੇ ਪਿੱਛੇ ਹਟ ਗਿਆ ਇੱਕ ਕਦਮ, ਤੇ ਇਸਨੇ ਹੱਥ ਜੋੜ ਕੇ ਕੰਬਦੇ ਕੰਬਦੇ ਹੱਥਾਂ ਨਾਲ ਲਰਜ਼ਾ ਖੇਲ ਆਵਾਜ਼ ਨਾਲ ਇੱਕ ਗੱਲ ਆਖੀ, ਆਖਣ ਲੱਗਾ ਮਹਾਰਾਜ ਤਲਵਾਰ ਨਹੀਂ, ਮੈਨੂੰ ਤਲਵਾਰ ਦੀ ਕੋਈ ਵਿਉਂਤ, ਕੋਈ ਜੁਗਤ, ਕੋਈ ਢੰਗ ਨਹੀਂ ਆਉਂਦਾ, ਤਲਵਾਰ ਨਾ ਫੜਾਓ। ਮਹਾਰਾਜ ਕਹਿੰਦੇ ਹੋਰ ਕੀ ਫੜਾਵਾਂ। ਕਹਿੰਦਾ ਜਿਹੜਾ ਕਿੱਤਾ ਮੇਰੇ ਪਿਤਾ, ਪਿਤਾ ਦੇ ਪਿਤਾ ਤੇ ਉਸਦੇ ਪਿਤਾ, ਯਾਨੀ ਜੋ ਸਾਡਾ ਪੁਸ਼ਤੈਨੀ ਕਾਰੋਬਾਰ ਹੈ, ਉਹ ਮੇਰੇ ਤੋਂ ਕਰਵਾ ਲਓ। ਮਹਾਰਾਜ ਨੇ ਕਿਹਾ ਕੀ ਆ ਤੇਰਾ ਪੁਸ਼ਤੈਨੀ ਕਿੱਤਾ, ਤੈਂ ਦੱਸਦਾ ਏ।
ਨੰਗੀ ਕਰਦ ਕਭੀ ਨਾ ਪਕੜੀ, ਨੰਗੀ ਕਰਦ ਕਭੀ ਨਾ ਪਕੜੀ, ਚਿੜੀ ਉੜੀ ਡਰ ਸੇ ਮਰ ਜਾਏ, ਦੁਸ਼ਮਨ ਸੇ ਕੈਸੇ ਲੜ ਪਾਏ, ਦੁਸ਼ਮਨ ਸੇ ਕੈਸੇ ਲੜ ਪਾਏ।
ਇਤਿਹਾਸ ਨੇ ਇਹ ਵਾਕ ਸੁਰੱਖਿਤ ਰੱਖੇ ਨੇ, ਰਿਕਾਰਡ ਵਿੱਚ ਰੱਖੇ ਨੇ, ਸੰਭਾਲ ਕੇ ਰੱਖੇ ਹੋਏ ਨੇ। ਸਮਾਂ ਹੋ ਗਿਆ ਹੈ।